ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਤੁਹਾਡਾ ਵੀ ਸਵਾਗਤ ਹੈ ਤੇ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੇ ਦਰਸ਼ਨ ਕਾਫੀ ਦਿਨਾਂ ਬਾਅਦ ਹੋਏ।
ਹਾਂ, ਦੋ ਤਿੰਨ ਦਿਨਾਂ ਤੋਂ ਅਸੀਂ ਆਡੀਓ ਰਾਹੀਂ ਗੱਲਬਾਤ ਕਰ ਰਹੇ ਸੀ ਜੀ। ਵੈਸੇ ਚਲੋ ਹੁਣ ਤੁਸੀਂ ਗੱਲ ਛੇੜਤੀ ਹੈ, ਇੱਥੇ ਸੁਣਨ ਨਾਲੋਂ ਪਤਾ ਨਹੀਂ, ਥੋੜ੍ਹੀ ਜਿਹੀ ਤਬੀਅਤ ਮੇਰੀ ਨਸਾਜ਼ ਸੀ ਤੇ ਉਹ ਪਿੱਠ ਦੇ ਦਰਦ ਨੇ ਬੜਾ ਤੰਗ ਕੀਤਾ।
ਜਿਹੜੇ ਪੱਕੇ ਸਰੋਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਟੋਨ ਬਦਲੀ ਹੋਈ ਹੈ ਥੋੜ੍ਹੀ।
ਆਹ ਪਿੱਠ ਦੇ ਦਰਦ ਨੇ ਬੜਾ ਪਰੇਸ਼ਾਨ ਕੀਤਾ ਪਿਛਲੇ ਦੋ ਕੁ ਦਿਨੀ, ਪਰ ਮੈਂ ਕੋਸ਼ਿਸ਼ ਪੂਰੀ ਕੀਤੀ ਵੀ ਔਨ ਏਅਰ ਪ੍ਰੋਗਰਾਮ ਕਰਦੇ ਕਰਦੇ ਉਹਦੀ ਝਲਕ ਨਾ ਪਏ, ਪਰ ਕਈ ਵਾਰੀ ਕੁਰਸੀ 'ਚ ਬੈਠੇ ਬੈਠੇ ਜਦੋਂ ਮਾੜਾ ਮੋਟਾ ਹਿੱਲਣਾ ਪੈਂਦਾ ਸੀ ਤਾਂ ਓ ਹੋ ਬਸ ਪੁੱਛਣਾ ਦੀਪਕ ਜੀ,
ਜਾਨ ਨਿਕਲਣ ਵਾਲੀ।
ਪਰ ਹੁਣ ਠੀਕ ਆ, ਨਾਓ ਥਿੰਗਸ ਆਰ ਬੈਟਰ। ਥੈਂਕ ਯੂ ਦੀਪਕ ਜੀ,
ਤੰਦਰੁਸਤ ਰਹੋ। ਬਹੁਤ ਸ਼ੁਕਰੀਆ,
ਮਿਹਰਬਾਨੀ ਦੀਪਕ ਜੀ। ਅੱਛਾ, ਗੱਲ ਇੱਥੋਂ ਸ਼ੁਰੂ ਕਰੀਏ। ਰੰਗਲਾ ਪੰਜਾਬ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ ਜੀ ਬਜਟ ਦੇ ਵਿੱਚ, ਕੀ ਵੇਰਵੇ ਨੇ ਇਸ ਦੇ ਦੀਪਕ ਜੀ?
ਬਿਲਕੁਲ ਜੀ, ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਰਾਂ ਨੇ ਚੌਥਾ ਬਜਟ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਦਾ ਪੇਸ਼ ਕੀਤਾ। ਸੋ ਇਸ ਸਰਕਾਰ ਦੇ ਕਾਰਜਕਾਲ ਦੇ ਵਿੱਚ ਹੁਣ ਇੱਕ ਬਜਟ ਰਹਿ ਗਿਆ। ਸੋ ਇਸ ਲਈ ਸਾਰੇ ਰੰਗ ਅੱਜ ਘੋਲੇ ਉਹਨਾਂ ਨੇ, ਤੇ ਜਿੰਨੇ ਰੰਗ ਘੋਲੇ ਉਹ ਤੋਂ ਉਹਨਾਂ ਨੇ ਰੰਗਲਾ ਪੰਜਾਬ ਬਣਾਤਾ। ਮਤਲਬ ਮੈਂ ਜਦੋਂ ਬਜਟ ਸੁਣ ਰਿਹਾ ਸੀ ਤਦ ਜਿਸ ਤਰ੍ਹਾਂ ਅੰਕੜਿਆਂ ਵਾਲਾ ਉਹਨਾਂ ਨੇ ਵੇਰਵਾ ਪੇਸ਼ ਕੀਤਾ ਤੇ ਉਹਨੂੰ ਲੱਗਿਆ ਕਿ ਲੈ ਇੱਥੇ ਤਾਂ ਦੁੱਧ ਦੇ ਉੱਤੇ ਜਿਵੇਂ ਟਿੱਕੇ ਵਰਗੀ ਮਲਾਈ ਆਈ ਹੋਵੇ ਤੇ ਲੈ ਸਾਰਾ ਕੁਝ ਤਾਂ ਠੀਕ ਹੈ, ਉਵੇਂ ਰੌਲਾ ਪਈ ਜਾਂਦਾ ਪੰਜਾਬ 'ਚ। ਉਹ ਸ਼ੇਅਰ ਨੇ ਨਾ ਪਾਕਿਸਤਾਨ ਦਾ ਕਿ ਮੌਜਾਂ ਹੀ ਮੌਜਾਂ, ਇਸ ਮੁਲਕ 'ਚ ਮੌਜਾਂ ਹੀ ਮੌਜਾਂ, ਚਾਰੇ ਪਾਸੇ ਫੌਜਾਂ ਹੀ ਫੌਜਾਂ। ਸੋ ਕਹਿਣ ਨੂੰ ਇੱਥੇ ਪੁਲਿਸ ਰਾਜ ਹੈ ਜੀ, ਖਜ਼ਾਨਾ ਖਾਲੀ ਹੈ ਜੀ, ਸਾਰਾ ਕੁਛ ਹੈ, ਪਰ ਅੱਜ ਅੰਕੜੇ 'ਚ ਐਂ ਦਿਖਾਈ ਲੈ ਸਾਰਾ ਕੁਝ ਤਾਂ ਵਾਗੋ ਵਾਗ ਹੈ
ਜੀ।
ਸੋ ਬਿਲਕੁਲ ਜੀ, ਅੱਜ ਨਵੇਂ ਬਜਟ ਦੇ ਹਵਾਲੇ ਨਾਲ ਇੰਜ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਮਸਲਾ ਹੀ ਕੋਈ ਨੀ ਹੈਗਾ। ਕਹਿੰਦੇ ਜੀ 2.36 ਲੱਖ ਕਰੋੜ ਦਾ ਬਜਟ ਪੇਸ਼ ਕਰਤਾ ਤੇ ਇਹ ਬਜਟ ਪਿਛਲੇ ਸਾਲ ਦੇ ਬਜਟ ਨਾਲੋਂ 15% ਇਜਾਵੇ ਵਾਲਾ ਬਜਟ ਹੈ। ਮਤਲਬ ਪਿਛਲੀ ਵਾਰ ਜਿੰਨੇ ਲੱਖ ਦਾ ਬਜਟ ਪੇਸ਼ ਕੀਤਾ ਸੀ 1 ਲੱਖ ਕਰੋੜ ਦਾ, ਉਹਦੇ ਨਾਲੋਂ ਵੱਧ ਵਾਲਾ ਬਜਟ ਹੈ
ਜੀ।
ਸੋ ਚਲੋ 15% ਵਧਾ ਕੇ ਬਜਟ ਪੇਸ਼ ਕੀਤਾ ਤੇ ਇਹਦੇ ਵਿੱਚ ਕਈ ਗਰੰਟੀਆਂ ਦਾਅਵੇ ਵਾਧੇ ਸੀ, ਪਰ ਅੱਜ ਪੰਜਾਬ ਦੀਆਂ ਮਹਿਲਾ ਵੋਟਰਾਂ ਲਈ ਫਿਰ ਝਟਕਾ ਸੀ। ਉਹਨਾਂ ਲਈ ਉਹ 1100 ਰੁਪਇਆ ਨਹੀਂ ਆਇਆ। ਦਿੱਲੀ ਇੱਕ ਵੀ ਦਿਨ ਸੁੱਕਾ ਨਹੀਂ ਲੰਘਣ ਦਿੰਦੀ ਬੀਬੀ ਆਤਸ਼ੀ। ਦਿਨ ਦੇ ਵਿੱਚ 3-3 ਵਾਰ ਬੀਜੇਪੀ ਵਾਲੀ ਸਰਕਾਰ ਨੂੰ ਯਾਦ ਕਰਾਉਂਦੀ ਹੈ ਕਿ ਉਹ ਮਹਿਲਾ ਵਾਲਾ 2500 ਕਿੱਥੇ ਹੈ ਜੀ, ਮੋਦੀ ਜੀ ਕਹਿ ਕੇ ਗਏ ਸੀ। ਭਾਈ ਪੰਜਾਬ ਵੀ ਪੁੱਛਦਾ ਕੇਜਰੀਵਾਲ 1100 ਕਹਿ ਕੇ ਗਿਆ ਸੀ, ਉਹ ਕਿੱਥੇ ਹੈ
ਜੀ?
ਉਹ ਅੱਜ ਵੀ ਨਹੀਂ ਲੱਭਿਆ। ਚਲੋ, ਪਰ ਜੋ ਕੁਛ ਲੱਭਿਆ, ਜੇਕਰ ਮੈਂ ਮੋਟਾ ਜਿਹਾ ਉਹਦਾ ਇੱਕ ਵੇਰਵਾ ਸਾਹਮਣੇ ਰੱਖਾਂ ਤਾਂ ਤੁਹਾਨੂੰ ਲੱਗੂਗਾ ਕਿ ਲੈ ਇਹ ਤਾਂ ਰੰਗਲਾ ਪੰਜਾਬ ਬਣਿਆ ਖੜਾ। ਅੱਜ ਇੱਕ ਤਾਂ ਜੀ ਨਵੇਂ ਸਿਰਲੇਖ ਹੇਠ ਇਹ ਲੈ ਕੇ ਆਏ, ਜਿਹੜਾ ਸਿਰਲੇਖ ਸੀਗਾ ਮੇਰਾ ਪੰਜਾਬ ਬਦਲਦਾ ਪੰਜਾਬ, ਇਸ ਥੀਮ ਹੇਠ ਬਜਟ ਪੇਸ਼ ਕੀਤਾ। ਤੇ ਇਸ ਬਜਟ ਦੀਆਂ ਜੇਕਰ ਮੈਂ ਮੁੱਖ ਤਜਵੀਜ਼ਾਂ ਵੱਲ ਜਾਵਾਂ ਤਾਂ ਕਹਿੰਦੇ ਜੀ ਕੈਸ਼ਲੈਸ ਇਲਾਜ ਹੈ ਜਿਹੜਾ ਹੁਣ ਬਿਨਾਂ ਪੈਸੇ ਤੋਂ ਇਲਾਜ ਹੈ, ਉਹਦਾ ਬੀਮਾ ਜੀ 5 ਲੱਖ ਤੋਂ ਵਧਾ ਕੇ 10 ਲੱਖ ਕਰ ਦਿੱਤਾ। ਸੋ ਵੈਸੇ ਤਾਂ ਇਹ ਆਯੁਸ਼ਮਾਨ ਯੋਜਨਾ ਤਹਿਤ ਹੋਇਆ, ਸੋ ਹੁਣ ਉਹਦੇ ਵਿੱਚ ਇਹਨਾਂ ਨੇ ਵੀ ਆਪਣਾ ਨਾਂ ਲਿਖਾ ਲਿਆ ਕਿ ਲਓ ਜੀ ਸਾਤੋਂ ਵੀ ਚੱਕੋ। ਫਿਰ ਜੀ CM ਸਟਰੀਟ ਲਾਈਟ ਯੋਜਨਾ ਸ਼ੁਰੂ ਕੀਤੀ ਹੈ, 2.5 ਲੱਖ ਸਟਰੀਟ ਲਾਈਟਾਂ ਲੱਗਣਗੀਆਂ ਜੀ ਪੰਜਾਬ 'ਚ।
ਅੱਛਾ ਜੀ।
ਹਰ ਪਿੰਡ 'ਚ ਕਹਿੰਦੇ ਜੀ ਖੇਲ ਮੈਦਾਨ ਬਣਾ ਦੇਣਾ, 3000 ਇਨਡੋਰ ਸਟੇਡੀਅਮ ਵੀ ਬਣਾਵਾਂਗੇ ਜੀ। ਮਤਲਬ ਇਹਦਾ ਮਤਲਬ 12000 ਤੋਂ ਵੱਧ ਪਿੰਡ ਨੇ, ਹਰ ਪਿੰਡ 'ਚ ਖੇਡ ਮੈਦਾਨ ਬਣਦਾ ਤੇ 3000 ਇਨਡੋਰ ਸਟੇਡੀਅਮ ਬਣਦੇ ਆ, ਲੈ ਫਿਰ ਖੇਡਣ ਵਾਲਾ ਕੰਮ ਤਾਂ ਆਪਣਾ ਖਿੱਚੋ ਗਿਆ ਤਾਂ। ਅਗਲੇ ਸਾਲ ਪੰਜਾਬ 'ਚ 150 ਕਰੋੜ ਰੁਪਇਆ ਖਰਚ ਕਰਕੇ ਡਰੱਗ ਜਨਗਣਨਾ ਕਰਾਵਾਂਗੇ ਜੀ ਕਹਿੰਦੇ।
ਅੱਛਾ ਜੀ,
ਤੁਸੀਂ ਇੱਥੋਂ ਹਿਸਾਬ ਲਾਓ ਵਿਜੇ ਜੀ ਕਿ ਪੰਜਾਬ ਦੇ ਵਿੱਚ ਚਲੋ ਜਿੰਨੇ ਤੁਸੀਂ ਰੋਜ਼ ਫੜਦੇ ਹੋ, ਪੁਲਿਸ ਹਰ ਹਫ਼ਤੇ ਨਾ ਡਾਟਾ ਜਾਰੀ ਕਰਦੀ ਹੈ ਕਿ ਇੰਨਾ ਚਿੱਟਾ ਫੜ ਲਿਆ, ਇੰਨਾ ਗੋਲੀਆਂ ਫੜ ਲਈਆਂ, ਇੰਨੇ ਕੈਪਸੂਲ ਫੜ ਲਏ, ਇੰਨੇ ਡਰੱਗ ਵੇਚਣ ਵਾਲੇ ਫੜ ਲਏ, ਇੰਨੇ ਸਪਲਾਇਰ ਛੋਟੇ ਫੜ ਲਏ, ਬੜੇ ਫੜ ਲਏ। ਭਾਈ ਉੱਥੋਂ ਜਨਗਣਨਾ ਕਰ ਲਓ, ਕਿੰਨੀ ਔਖੀ ਸੀ, ਹੋਰ ਛੱਡੋ। ਇੱਕ ਗੋਲੀ ਸਰਕਾਰੀ ਗੋਲੀ ਲੱਗੀ ਹੋਈ ਹੈ, ਜੀਭ ਤੇ ਰੱਖਣ ਵਾਲੀ ਗੋਲੀ ਦੇ ਨਾਂ ਤੇ ਬਹੁਤ ਮਸ਼ਹੂਰ ਹੈ ਪੰਜਾਬ 'ਚ ਉਹ ਗੋਲੀ ਕਿ ਜੀ ਜਿਹੜੇ ਨਸ਼ਾ ਛਡਾਉਣ ਵਾਲੀ ਪ੍ਰਕਿਰਿਆ ਚਾਹੁੰਦੇ ਫਿਰ ਹੁਣ ਗੋਲੀ ਲੈਂਦੇ। ਵੈਸੇ ਤਾਂ ਉਹ ਗੋਲੀ ਵੀ ਨਸ਼ੇ ਦੇ ਨਾਂ ਤੇ ਵਿਕਦੀ ਹੈ ਇੱਥੇ 150-200 ਦੀ। ਭਾਈ ਉਹ ਜਿੰਨੀਆਂ ਗੋਲੀਆਂ ਤੁਹਾਡੇ ਸਰਕਾਰੀ ਰਿਕਾਰਡ 'ਚ ਤੁਸੀਂ ਵੰਡਦੇ ਹੋ, ਉਹਨਾਂ ਬੰਦਿਆਂ ਦੇ ਡਾਟੇ ਦੇ ਹਿਸਾਬ ਨਾਲ ਪਹਿਲੀ ਜਾਣਕਾਰੀ ਜਨਗਣਨਾ ਲਈ ਦੇ ਦਿਓ। 150 ਕਰੋੜ ਮੈਨੂੰ ਤਾਂ ਇਹ ਲੱਗਦਾ ਜਿਵੇਂ ਬਲਡੋਜ਼ਰ ਵਾਲਿਆਂ ਲਈ ਰੱਖਿਆ
ਜੀ
ਕਿ ਭਾਈ ਨਸ਼ੇ ਦੇ ਨਾਂ ਦੇ ਉੱਤੇ 150 ਕਰੋੜ, ਕੱਲ੍ਹ ਉਹਨਾਂ ਨੂੰ ਤਾਂ ਅਦਾਇਗੀ ਕਰਨੀ ਹੈ ਨਾ, ਪਿਛਲੇ ਬਜਟ 'ਚ ਤਾਂ ਹੋਈ ਨਹੀਂ ਸੀ ਸਕੀਮ। ਸੋ 150 ਕਰੋੜ ਇਹ ਰੱਖ ਕੇ ਜੀ ਕਿਹਾ ਕਿ ਸਾਡੀ ਮੁਹਿੰਮ ਨਸ਼ੇ ਖਿਲਾਫ਼ ਖੂਬ ਚੱਲੂਗੀ। ਫਿਰ ਕਹਿੰਦੇ ਜੀ ਹਰ ਵਿਧਾਨ ਸਭਾ ਖੇਤਰ ਦੇ ਲਈ ਵਿਕਾਸ ਕਾਰਜਾਂ ਦੇ ਲਈ 5 ਕਰੋੜ ਰੁਪਇਆ ਰੱਖਣਾ। ਹੁਣ ਇਹ 5 ਕਰੋੜ ਕਿੱਥੋਂ ਆਉਣਾ ਜੀ, ਇਹ ਵੀ ਹਿਸਾਬ ਲਾਉਣ ਵਾਲੀ ਗੱਲ ਹੈ, ਕਿਉਂਕਿ ਰੰਗਲਾ ਪੰਜਾਬ ਸਕੀਮ ਜਿਹੜੀ ਅੱਜ ਐਲਾਨੀ ਹੈ ਉਹਦੇ ਲਈ 585 ਕਰੋੜ ਦਾ ਬਜਟ ਰੱਖਿਆ। ਹੁਣ ਇਹਦੇ ਵਿੱਚੋਂ ਹੀ ਸ਼ਾਇਦ ਹੋ ਸਕਦਾ ਕਿ ਹਰੇਕ ਹਲਕੇ ਲਈ 5 ਕਰੋੜ ਹੋਵੇ
ਜੀ।
ਹੁਣ DC ਬਣਾਉਣਗੇ ਜੀ ਪੰਜਾਬ ਨੂੰ ਰੰਗਲਾ, ਇਹ ਰੰਗਲਾ ਸਕੀਮ, ਅੱਜ ਰੰਗਲਾ ਪੰਜਾਬ ਸਕੀਮ ਪੰਜਾਬ ਦੇ ਵਿੱਤ ਮੰਤਰੀ ਜੀ ਨੇ ਆਪਣੇ ਬਜਟ 'ਚ ਦਿੱਤੀ ਕਿ ਅਸੀਂ ਡੀਸੀਆਂ ਰਾਹੀਂ ਇਹਨੂੰ ਲਾਗੂ ਕਰਾਂਗੇ। ਹਰੇਕ ਹਲਕੇ ਦੇ ਵਿੱਚ ਵਿਕਾਸ ਕੰਮਾਂ ਦੇ ਉੱਤੇ ਨਜ਼ਰਸਾਨੀ ਹੋਊਗੀ। 585 ਕਰੋੜ ਨਾਲ ਪੰਜਾਬ ਰੰਗਲਾ ਪੰਜਾਬ ਬਣ ਜੂਗਾ, ਅਸੀਂ ਇਹ ਤਜਵੀਜ਼ ਰੱਖ ਲਈ। ਚਲੋ ਇੰਡਸਟਰੀ ਨੂੰ ਵੀ ਲੈ ਕੇ ਕਿਹਾ ਕਿ 250 ਕਰੋੜ ਰੁਪਇਆ ਖਰਚਿਆ ਜਾਊਗਾ ਜੀ, ਅਤੇ ਜਾਂ ਫਿਰ ਇਹ ਵੀ ਕਿਹਾ ਕਿ ਅਸੀਂ ਮਤਲਬ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕਰਾਂਗੇ, ਨਵੀਂ ਇੰਡਸਟਰੀ ਪਾਲਿਸੀ ਲਿਆਵਾਂਗੇ। ਪੰਜਾਬ ਦੀਆਂ ਜੇਲ੍ਹਾਂ ਬਹੁਤ ਦੇਰ ਤੋਂ ਹਾਈਟੈਕ ਹੋ ਰਹੀਆਂ ਨੇ, ਹੁਣ ਫਿਰ ਗੱਲ ਆ ਗਈ ਹੈ 406 ਦੇ ਕਰੀਬ ਸੇਵਾਵਾਂ ਨੇ, ਜਿਹਦਾ 50 ਰੁਪਏ 'ਚ ਹੁਣ ਕੰਮ ਬਣ ਜਾ ਕਰੂਗਾ। ਸੋ ਇਹੋ ਜਿਹੇ ਬਹੁਤ ਦਾਅਵੇਬਾਜ਼ੀ ਕੀਤੇ ਆ। ਸੋ ਪਰ ਇਹ ਕੁੱਲ ਮਿਲਾ ਕੇ ਜਿਹੜਾ ਬਜਟ ਸੀ ਨਾ, ਇੰਝ ਲੱਗਿਆ ਜਿਵੇਂ 8ਵੀਂ 10ਵੀਂ ਦੀ ਕਲਾਸ ਦੇ ਵਿੱਚ ਮਾਸਟਰ ਖੜਾ ਕਹਿੰਦਾ ਕਰਕੇ ਕਿਸੇ ਨੂੰ, ਆ ਵੀ ਨੌ ਨੌ ਨੰਬਰ ਵਾਲਾ, ਨੌ ਰੋਲ ਨੰਬਰ ਵਾਲਾ, ਜਾਂ ਪਿਛਲੇ ਬੈਂਚ ਵਾਲਾ ਖੜਾ ਹੋ ਵੀ, ਅੱਜ ਤੂੰ 11 ਨੰਬਰ ਪੰਨੇ ਤੋਂ ਪੜ੍ਹਨਾ ਸ਼ੁਰੂ ਕਰ ਦੇ, ਆ ਅਧਿਆਏ ਤੂੰ ਪੜ੍ਹਦੇ ਹੈ ਨਾ, ਆ ਪਾਠ ਤੂੰ ਪੜ੍ਹ ਕੇ ਸੁਣਾ। ਸੋ ਇੰਝ ਲੱਗਿਆ ਕਿ ਜਿਵੇਂ ਇੱਕ ਸਕ੍ਰਿਪਟ ਹਰਪਾਲ ਚੀਮਾ ਜੀ ਨੂੰ ਮਿਲੀ ਸੀ
ਜੀ,
ਤੇ ਉਹਨਾਂ ਨੇ ਪੜ੍ਹ ਸੀ। ਇਸ ਸਾਰੇ ਬਜਟ ਦੇ ਵਿੱਚ ਸਟਰੀਟ ਲਾਈਟਾਂ, ਉਹ ਭਾਈ ਇਹ ਤਾਂ ਨਗਰ ਕੌਂਸਲ ਦੇ ਬਜਟ 'ਚ ਹੁੰਦੀਆਂ, ਜੇ ਪਿੰਡਾਂ 'ਚ ਲਾਉਣੀਆਂ ਪੰਚਾਇਤ ਨੂੰ ਦੇ ਦਿਓ ਅਧਿਕਾਰ
ਜੀ,
ਹੈ ਨਾ। ਇਹ ਜੀ ਆਹ ਕੰਮ ਇੱਥੇ ਹੋਊਗਾ ਜੀ, ਇੱਥੇ ਗਲੀ ਪੱਕੀ ਹੋ ਜਾਣੀਆਂ, ਸੜਕਾਂ ਪੱਕੀਆਂ ਕਰ ਦੇਣੀਆਂ ਅਸੀਂ ਜੀ, ਵਿਦੇਸ਼ੀ ਪੱਧਰ 'ਤੇ ਸੜਕਾਂ ਬਣਾਵਾਂਗੇ ਜੀ। ਮਤਲਬ ਕਦੇ ਕਦੇ ਤਾਂ ਐਂ ਲੱਗਦਾ ਸੀ ਕਿ ਕੋਈ ਮੇਅਰ ਤਾਂ ਨਹੀਂ ਬਜਟ ਪੇਸ਼ ਕਰ ਰਿਹਾ ਕਿਤੇ ਕਿਸੇ ਇੱਕ ਸ਼ਹਿਰ ਦਾ। ਮਤਲਬ ਤੁਸੀਂ ਇੱਕ ਸੰਪੂਰਨ ਸੂਬੇ ਦਾ ਬਜਟ ਪੇਸ਼ ਕਰ ਰਹੇ ਹੋ, ਔਰ ਹੁਣ ਤੁਹਾਨੂੰ ਤਜਰਬੇ ਦਾ ਵੀ ਮਸਲਾ ਨਹੀਂ ਜਨਾਬ, ਹੈ ਤੁਸੀਂ ਪਿਛਲੀ ਸਰਕਾਰ 'ਚ ਵੀ ਇਸੇ ਵਿਧਾਨ ਸਭਾ 'ਚ ਆਉਂਦੇ ਰਹੇ ਹੋ, ਚਾਹੇ ਤੁਸੀਂ ਵਿਰੋਧੀ ਧਿਰ 'ਚ ਸੀਗੇ, ਪਰ ਹੁਣ ਤੁਸੀਂ 3 ਬਜਟ ਤੋਂ ਪਹਿਲਾਂ ਪੇਸ਼ ਕਰ ਚੁੱਕੇ ਹੋ। ਸਵੈ ਅੰਕੜਿਆਂ ਤੋਂ ਇਸ ਬਜਟ ਦੇ ਵਿੱਚ ਇੱਕਾ ਇੱਕਾ ਦੁੱਕਾ ਵੀ ਕੋਈ ਮੈਨੂੰ ਇਹ ਚੀਜ਼ ਲੱਭਣ ਦੀ ਮੈਂ ਬਹੁਤ ਕੋਸ਼ਿਸ਼ ਕੀਤੀ, ਮੈਨੂੰ ਲੱਭੀ ਨਹੀਂ, ਜਿਹਦੇ ਨਾਲ ਇਹ ਨਜ਼ਰ ਆਵੇ ਕਿ ਪੈਸਾ ਆਊ ਕਿੱਥੋਂ ਤੇ ਪੈਸਾ ਜਾਊ ਕਿਵੇਂ
ਜੀ।
ਪੰਜਾਬ ਦਾ ਜਿਹੜਾ ਆਰਥਿਕ ਪਾੜਾ ਪਿਆ ਹੋਇਆ, ਮਤਲਬ ਤੁਸੀਂ 2.36 ਲੱਖ ਕਰੋੜ ਦਾ ਬਜਟ ਪੇਸ਼ ਕਰ ਰਹੇ ਹੋ, ਤੇ 4.25 ਲੱਖ ਕਰੋੜ ਦਾ ਸਿੱਧਾ ਪੰਜਾਬ ਸਰਕਾਰ ਤੇ ਕਰਜ਼ਾ ਖੜਾ, ਤੇ ਜੇ ਬਾਕੀ ਐਸੋਸੀਏਸ਼ਨਾਂ ਤੇ ਜਾਂ ਸਾਡੀਆਂ ਬਾਕੀ ਸੰਸਥਾਵਾਂ ਦੇ ਵੱਲ ਜਿਹੜਾ ਸਰਕਾਰੀ ਗਰੰਟੀ ਨਾਲ ਮਿਲਦਾ ਹੈ ਸਰਕਾਰ ਦੇ ਬਾਕੀ ਅਦਾਰਿਆਂ ਨੂੰ, ਜੇ ਉਹ ਮੈਂ ਮਿਲਾ ਕੇ ਦੇਖਾਂ ਤਾਂ 4.25 ਲੱਖ ਕਰੋੜ ਤੋਂ ਉੱਪਰ ਦਾ ਪੰਜਾਬ ਦੇ ਬਜਟ ਹੈ, ਮਤਲਬ ਜਿਹੜਾ ਕਰਜ਼ਾ ਖੜਾ,
ਹਾਂਜੀ,
ਹੈ ਨਾ। ਇਹ ਇਸ ਹਿਸਾਬ ਨਾਲ ਮਤਲਬ ਉਹਦੇ ਵਿੱਚ ਕਿਤੇ ਵੀ ਇਹ ਕੋਈ ਕੋਈ ਘੁਣਤਰ ਇਹੀ ਜੀ ਮੈਨੂੰ ਲੱਭੀ ਨਹੀਂ, ਜਿਹੜੀ ਇਹ ਕਹਿੰਦੀ ਹੋਵੇ ਕਿ ਏਦਾਂ ਜੀ ਪੈਸਾ ਆਊਗਾ, ਏਦਾਂ ਅਸੀਂ ਵਿਆਜ ਚੁਕਾ ਦੇਣਾ, ਇੱਧਰੋਂ ਸਾਡਾ ਮੂਲ ਵੀ ਉਤਰ ਜਾਣਾ, ਲੈ ਅਸੀਂ ਸੌਖੇ ਹੋ ਜਾਣਾ, ਇੱਥੋਂ ਸਾਡੀ ਆਮਦਨ ਵਧਣੀ ਹੈ, ਕੁਛ ਨਹੀਂ ਜੀ, ਇੰਨਾ ਪੈਸਾ ਇਹਦੇ ਲਈ ਰੱਖਤਾ, ਇੰਨਾ ਪੈਸਾ ਇਹਦੇ ਰੱਖਤਾ, ਭਾਈ ਪੈਸਾ ਆਊਗਾ ਕਿੱਥੋਂ। ਉਹ ਕਹਿੰਦਾ ਬੰਦਾ ਗਿਆ ਕਿ ਵਾਹਿਗੁਰੂ ਜੀ ਮੇਰੀ ਨਾ 1 ਕਰੋੜ ਦੀ ਲਾਟਰੀ ਕੱਢ ਦਿਓ, ਦੂਜੇ ਦਿਨ ਫਿਰ ਗਿਆ, ਤੀਜੇ ਦਿਨ ਫਿਰ ਗਿਆ, ਕਹਿੰਦੇ ਜੀ ਜਦੋਂ ਲਗਾਤਾਰ ਜਾਂਦਾ ਰਿਹਾ ਤਾਂ ਉੱਪਰ ਆਕਾਸ਼ਬਾਣੀ ਹੋ ਕੇ ਪਤੰਦਰਾ ਪਹਿਲਾਂ ਲਾਟਰੀ ਪਾ ਤਾਂ ਲੈ
ਜੀ,
ਸੋ ਲਾਟਰੀ ਤਾਂ ਹੀ ਨਹੀਂ, ਹੁਣ ਇੱਥੇ ਦੱਸੀ ਤਾਂ ਜਾਂਦੇ ਨੇ ਕਿ 1 ਕਰੋੜ ਜੀ ਸਟੇਡੀਅਮ ਲਈ ਰੱਖ ਲਿਆ, 1 ਕਰੋੜ ਜੀ ਬਿਜਲੀ ਪਾਣੀ ਲਈ ਰੱਖ ਲਿਆ, 1 ਕਰੋੜ ਜੀ ਅਸੀਂ ਸੜਕਾਂ ਲਈ ਰੱਖ ਲਿਆ ਸੀ, ਭਾਈ ਪੈਸਾ ਆਊਗਾ ਕਿੱਥੋਂ ਵੀ ਤਾਂ ਦੱਸੋ
ਜੀ।
ਆ ਮੇਰੇ ਕੋਲ ਰਿਪੋਰਟ ਪਈ ਆ, ਮਤਲਬ ਮੈਂ ਸਿੱਧੇ ਦੇਸੀ ਫਾਰਮੂਲੇ ਨਾਲ ਜੇਕਰ ਗੱਲ ਕਰਾਂ
ਜੀ,
ਉਹ ਰਿਪੋਰਟ ਦੱਸਦੀ ਆ ਕਿ 1 ਰੁਪਈਏ ਚੋਂ 65 ਪੈਸੇ ਸਿੱਧੇ 4 ਚੀਜ਼ਾਂ ਤੇ ਖਰਚ ਹੋ ਰਹੇ ਨੇ ਪੰਜਾਬ 'ਚ, ਉਹ ਕਰਜ਼ੇ ਤੇ, ਉਹ ਪੈਨਸ਼ਨਾਂ ਤੇ ਤਨਖਾਹਾਂ ਤੇ, ਉਹ ਜੀ ਬਿਜਲੀ ਸਬਸਿਡੀ ਤੇ ਸਿੱਖਿਆ ਤੇ। ਇਹ 4 ਵਿਧਾਵਾਂ ਦੇ ਉੱਤੇ ਜੇ ਕੁੱਲ ਤੁਹਾਡੇ ਕੋਲ 1 ਰੁਪਈਆ, ਉਹਦੇ ਵਿੱਚੋਂ 65 ਪੈਸੇ ਇੱਥੇ ਚੱਲ ਗਏ, ਸਿਰਫ 35 ਪੈਸੇ ਆ ਬਾਕੀ ਰੰਗਲੇ ਪੰਜਾਬ ਲਈ। ਹੁਣ ਇਹਦੇ ਵਿੱਚ ਲੈ ਦੇ ਕੇ ਇਕੱਲੀ ਸਿੱਖਿਆ ਸਹੀ ਇੱਕ ਦਿਖਦਾ ਜਿਹਦੇ ਵਿੱਚੋਂ ਤੁਹਾਨੂੰ ਲੱਗਦਾ ਕਿ ਇੱਥੇ ਖਰਚ ਹੋਣਾ ਚਾਹੀਦਾ, ਉਹ ਤੋਂ ਬਿਨਾਂ ਬਾਕੀ ਕਰਜ਼ੇ 'ਚ ਜੀ, ਹੈ ਫਿਰ ਤਨਖਾਹ ਤੇ ਪੈਨਸ਼ਨਾਂ 'ਚ ਬਿਜਲੀ ਸਬਸਿਡੀ। ਚਲੋ ਮੈਂ ਇਸ ਹਵਾਲੇ ਨਾਲ ਵੀ ਆ ਜਾਂਦਾ, ਸਭ ਤੋਂ ਵੱਧ ਪੈਸਾ ਖਰਚਿਆ ਜਾ ਰਿਹਾ ਜੀ ਪੈਨਸ਼ਨਾਂ ਤੇ ਤਨਖਾਹਾਂ ਤੇ, 24 ਪੈਸੇ ਜਾਂਦੇ ਆ, ਜਿਹੜੇ ਆਪਾਂ 65 ਪੈਸੇ ਦੀ ਗੱਲ ਕਰ ਰਹੇ ਹਾਂ ਨਾ 1 ਰੁਪਈਏ ਚੋਂ
ਜੀ,
ਤੇ ਉਹ 'ਚੋਂ 24 ਪੈਸੇ ਸਿੱਧੇ ਤਨਖਾਹ ਤੇ ਪੈਨਸ਼ਨਾਂ 'ਚ, ਫਿਰ ਵਿਆਜ ਦੇ ਉੱਤੇ 21 ਪੈਸੇ ਜਾ ਰਹੇ 1 ਰੁਪਈਏ ਚੋਂ, ਫਿਰ ਸਿੱਖਿਆ ਦੇ ਉੱਤੇ 12 ਪੈਸੇ ਜਾ ਰਹੇ ਆ, ਫਿਰ ਬਿਜਲੀ ਸਬਸਿਡੀ ਉੱਤੇ 8 ਪੈਸੇ ਜਾ ਰਹੇ, ਇੰਝ 65 ਪੈਸੇ ਬਣ ਗਏ ਤੇ ਪਿੱਛੇ ਬਚੇ ਜੀ 35 ਪੈਸੇ। ਹੁਣ 35 ਪੈਸੇ 'ਚੋਂ ਸਿਹਤ ਵੀ ਹੈ, 35 ਪੈਸੇ 'ਚ ਸੜਕ ਵੀ ਹੈ, ਟੂਰਿਜ਼ਮ ਵੀ ਹੈ, ਸਮਾਜ ਕਲਿਆਣ ਵੀ ਹੈ, ਇੰਡਸਟਰੀ ਵੀ ਹੈ, ਖੇਤੀ ਵੀ ਹੈ, ਹੈ ਨਾ, ਤੇ ਆਪਣੇ VIP ਕਲਚਰ ਵੀ ਹੈ, ਤੇ ਹਜੇ ਰੰਗਲਾ ਵੀ ਬਣਾਉਣਾ ਪੰਜਾਬ ਨੂੰ, 35 ਪੈਸੇ 'ਚ ਬਣੂਗਾ 1 ਰੁਪਈਏ 'ਚੋਂ। ਹੁਣ ਇੱਥੋਂ ਹਿਸਾਬ ਲਾ ਲਓ ਕਿ ਸਰਕਾਰ ਦਾ ਤਜਵੀਜ਼ ਕੀ ਹੈ ਕੀ ਨਹੀਂ ਹੈ, ਕਿੱਥੋਂ ਆਉਣਾ ਕਿੱਥੋਂ ਨਹੀਂ। ਤੁਸੀਂ ਕਹੀ ਜਾਂਦੇ ਹੋ ਪਿਛਲੇ ਸਾਲ ਨਾਲੋਂ ਇੰਨਾ ਬਜਟ ਵਧਾ ਤਾ, ਆ ਲਓ ਜੀ ਪਿਛਲੀ ਵਾਰ ਕਹਿੰਦੇ ਜਦੋਂ ਅਸੀਂ 2012 'ਚ ਆਏ ਸੀ, ਹੈ ਨਾ, ਤਦ ਸਥਿਤੀ ਕੀ ਸੀ ਤੇ ਅੱਜ ਸਥਿਤੀ ਕਿੱਥੇ ਆ ਕੇ ਖੜੀ ਹੈ, ਉਹ ਜਦੋਂ ਇਹ ਹਵਾਲਾ ਦਿੰਦੇ ਨੇ ਤਾਂ ਉਹਦੇ ਵਿੱਚੋਂ ਇਹ ਦੱਸਦੇ ਨੇ ਜੀ ਕਿ ਅਸੀਂ ਪਿਛਲੀ ਵਾਰ ਨਾਲੋਂ ਬਜਟ ਦੇ ਵਿੱਚ ਚੌਖਾ ਵਾਧਾ ਹੋ ਗਿਆ ਸਾਡਾ ਜੀ। ਹੁਣ ਅਸੀਂ ਇਸ ਸਥਿਤੀ ਦੇ ਵਿੱਚ ਆ, ਕਹਿੰਦੇ ਜੀ 1,55,860 ਕਰੋੜ ਦਾ ਸੀ ਸਾਡਾ 2022 ਦਾ ਬਜਟ, ਕਹਿੰਦੇ
ਜੀ
2023 ਚ ਵੱਧ ਕੇ 1,96,462 ਕਰੋੜ ਦਾ ਹੋ ਗਿਆ, ਹੈ 2024 ਚ 2,04,918 ਕਰੋੜ ਦਾ ਹੋ ਗਿਆ, ਤੇ ਹੁਣ ਅਸੀਂ ਜੀ 2,36,000 ਕਰੋੜ ਤੇ ਪਾਰ ਚਲੇ ਗਏ। ਸੋ ਪਿਛਲੀ ਵਾਰ ਨੂੰ 15% ਵੱਧ ਗਿਆ। ਪਰ ਜਨਾਬ ਕਰਜ਼ਾ ਵੀ ਤਾਂ ਦੱਸ ਦਿਓ ਕਿ ਦੇਸ਼ ਦੇ ਵਿੱਚ ਅਸੀਂ ਸੰਸਦ ਦੇ ਵਿੱਚ ਪੇਸ਼ ਕੀਤੀ ਰਿਪੋਰਟ ਦੇ ਹਿਸਾਬ ਨਾਲ ਕਾਗਜ਼ੀ ਪੱਤਰੀ 2 ਨੰਬਰ ਦਾ ਸੂਬਾ, ਅਸਲ 'ਚ ਅਸੀਂ 1 ਨੰਬਰ ਦੇ ਸਭ ਤੋਂ ਵੱਧ ਕਰਜ਼ਈ ਹਾਂ, ਕਿਉਂਕਿ ਜੇ ਅਰੁਣਾਚਲ ਹਿਮਾਚਲ ਦੀਆਂ ਗੱਲਾਂ ਵੀ ਕਰੀਏ ਤਾਂ ਉਹਨਾਂ ਦੀ ਸਥਿਤੀ ਹੋਰ ਤਰ੍ਹਾਂ ਦੀ ਹੈ, ਸਾਡੀ ਸਥਿਤੀ ਹੋਰ ਤਰ੍ਹਾਂ ਦੀ ਹੈ
ਜੀ।
ਤੇ ਇੱਥੇ ਕਿਹਾ ਜਾਂਦਾ ਜੀ ਕਿ ਹਰਿਆਣਾ ਵੀ ਤਾਂ ਸਾਡੇ ਕੋਲ ਬਰਾਬਰ ਹੈ, ਸਾਡੀ ਜੇ 3,78,3.78 ਲੱਖ ਕਰੋੜ ਦਾ ਕਰਜ਼ਾ ਹੈ, ਤਾਂ ਕਹਿੰਦੇ ਹਰਿਆਣਾ ਦੇ ਉੱਤੇ ਵੀ 3,69,000 ਕਰੋੜ ਦਾ ਕਰਜ਼ਾ ਹੈਗਾ
ਜੀ।
ਇਹ ਕਹਿਣ ਨੂੰ ਬਹੁਤ ਠੀਕ ਲੱਗਦਾ ਹੈ ਦੱਸਣ ਲਈ ਇੱਕ ਪੱਖ ਸਿੱਕੇ ਦਾ, ਪਰ ਸਿੱਕੇ ਦਾ ਦੂਆ ਪਹਿਲੂ ਵੀ ਹੁੰਦਾ। ਜੇ ਉਹਨਾਂ ਦਾ 3,69,000 ਕਰੋੜ ਤੋਂ ਵੱਧ ਦਾ ਕਰਜ਼ਾ ਹੈ ਤਾਂ ਉਹਨਾਂ ਦੀ ਆਮਦਨ ਸਾਡੇ ਨਾਲੋਂ 3 ਗੁਣਾ ਜ਼ਿਆਦਾ ਹੈ
ਜੀ।
ਇਸ ਸਥਿਤੀ ਚੋਂ ਕਰਜ਼ਾ ਲੈ ਰਹੇ ਨੇ, ਤੇ ਸਾਡੀ ਹਾਲਤ ਕੀ ਹੈ? ਤੇ ਤੁਸੀਂ ਇਹ ਕਿਤੇ ਵੀ ਨਹੀਂ ਦੱਸ ਰਹੇ ਕਿ ਪੈਸਾ ਆਊਗਾ ਕਿਵੇਂ। ਇਸ ਸਾਰੇ ਅੱਜ ਦੇ ਬਜਟ ਦੇ ਵਿੱਚ ਇੱਕ ਨਵਾਂ ਪੈਸਾ ਵੀ ਪੰਜਾਬ ਦੇ ਪਿੰਡਾਂ ਨੂੰ ਨਹੀਂ ਗਿਆ, ਔਰ ਇਹ ਨਵਾਂ ਵਰਤਾਰਾ ਨਹੀਂ ਹੈ, ਪਿਛਲੇ 3 ਬਜਟਾਂ 'ਚ ਵੀ ਨਹੀਂ ਗਿਆ, ਪਿਛਲੇ ਕੈਪਟਨ ਸਰਕਾਰ ਦੇ ਵੀ 5 ਬਜਟਾਂ 'ਚ ਨਹੀਂ ਗਿਆ, ਬਾਦਲ ਦੇ 10 ਦੇ 10 ਬਜਟਾਂ 'ਚ ਨਹੀਂ ਗਿਆ। ਇਹ ਲਗਾਤਾਰ ਪ੍ਰਕਿਰਿਆ ਜਾਰੀ ਹੈ
ਜੀ।
ਦੇ ਤਹਿਤ ਪਿੰਡਾਂ 'ਚ ਜੋ ਪੈਸਾ ਲੱਗ ਰਿਹਾ ਉਹ ਲੱਗ ਰਿਹਾ, ਉਲਟਾ ਪਿੰਡਾਂ ਦੀ ਸ਼ਾਮ ਲਾਈਟਾਂ ਵਾਲਾ ਪੈਸਾ, ਉੱਥੋਂ ਆਮਦਨ ਵਾਲਾ ਪੈਸਾ, ਪੰਚਾਇਤਾਂ ਦੀਆਂ ਤਨਖਾਹਾਂ ਦੇਣ ਲਈ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਕਰਨੀਆਂ ਉਹ ਕੱਢਿਆ ਜਾ ਰਿਹਾ। ਸੋ ਇਸ ਸਥਿਤੀ ਵਿੱਚ ਪੰਜਾਬ 65% ਤੋਂ ਵੱਧ ਬੱਸੋਂ ਸਾਡੀ ਪਿੰਡਾਂ 'ਚ ਹੈ
ਜੀ।
ਤੇ ਅੱਜ ਲੈ ਦੇ ਕੇ ਜੀ ਇਹ ਰੰਗਲੇ ਪੰਜਾਬ ਦੀਆਂ ਗੱਲਾਂ, ਤੇ ਰੰਗਲੇ ਪੰਜਾਬ ਦੇ ਮੁੱਖ ਕੁਚੀ ਜਿਹਨੂੰ ਫੜਾਈ ਸੀ ਪੰਜਾਬ ਨੇ, ਉਹ ਬਜਟ ਸੈਸ਼ਨ 'ਚ ਆਉਂਦਾ ਹੀ ਨਹੀਂ। ਮੁੱਖ ਮੰਤਰੀ ਸਾਹਿਬ ਪਿਛਲੇ 2 ਦਿਨਾਂ ਤੋਂ ਗੈਰ ਹਾਜ਼ਰ ਸੀ, ਅੱਜ ਵੀ ਆਏ ਤੇ ਗਏ ਵਾਲਾ ਕੰਮ ਹੋਇਆ। ਸੋ ਇਸ ਸਥਿਤੀ ਦੇ ਵਿੱਚ ਪੰਜਾਬ ਰੰਗਲਾ ਕਿਵੇਂ ਬਣੂਗਾ ਜੀ? ਇਹ ਕਾਗਜ਼ੀ ਪੱਤਰੀ ਅੱਜ ਬਹੁਤ ਦਮਖਮ ਭਰਿਆ, ਪਰ ਇਹਦੇ ਵਿੱਚੋਂ ਆਮਦਨ ਦੇ ਸਰੋਤਾਂ ਦਾ ਕੋਈ ਪਹਿਲੂ ਨਹੀਂ ਲੱਭਿਆ।
ਅੱਛਾ ਦੀਪਕ ਜੀ, ਇਹ ਵੀ ਗੱਲ ਸਹੀ ਹੈ ਵੀ ਜਦੋਂ ਬਜਟ ਪੇਸ਼ ਕੀਤਾ ਜਾ ਰਿਹਾ ਸੀ ਫਾਈਨੈਂਸ ਮਿਨਿਸਟਰ ਵੱਲੋਂ, ਮੰਤਰੀ ਬਾਕੀ ਕਈ ਬੈਠੇ ਉਹ ਵਾਸੀਆਂ ਵੋਸੀਆਂ ਲੈਂਦੇ ਦੇਖੇ ਗਏ?
ਦੇਖੋ ਵੈਸੇ ਤਾਂ ਜਦੋਂ ਵਿਰੋਧੀ ਧਿਰ ਦਾ ਕੋਈ ਲੀਡਰ ਬੋਲਦਾ, ਫਿਰ ਤਾਂ ਉਹ ਫਰੇਮ ਐਂ ਖੁੱਲ੍ਹ ਜਾਂਦਾ ਕਿ ਖਾਲੀ ਬੈਂਚ ਬੁੰਚ ਸਾਰਾ ਕੁਛ ਹੈ ਨਾ, ਤੰਬੂ ਤੰਬੂ ਸਭ ਦਿਖਦੇ ਨੇ। ਪਰ ਜਦੋਂ ਸੱਤਾਧਾਰੀ ਧਿਰ ਦਾ ਕੋਈ ਮੰਤਰੀ MLA ਕੋਈ ਬੋਲਦਾ, ਫਿਰ ਫਰੇਮ ਐਂ 4x4 ਵਾਲਾ ਪੂਰਾ ਐਂ ਹੁੰਦਾ ਹੈ ਨਾ, ਟਿਪ ਟੋਪ, ਅਤੇ ਉਹਦੇ ਵਿੱਚ ਫਿਰ ਜਿੰਨੇ ਕੁ ਪਿੱਛੇ ਬੈਠੇ ਦਿਖ ਜਾਣ 5-4 ਬੰਦੇ, ਉਹ ਦਿਖਦੇ ਨੇ। ਹੋ ਸਕਦਾ ਬਾਕੀਆਂ ਨੇ ਵਾਸੀਆਂ ਵੀ ਲਈਆਂ ਹੋਣ, ਕਈਆਂ ਨੇ ਝਪਕੀਆਂ ਵੀ ਲਈਆਂ ਹੋਣ, ਪਰ ਹਰਪਾਲ ਚੀਮਾ ਜੀ ਜਦੋਂ ਬਜਟ ਪੇਸ਼ ਕਰ ਰਹੇ ਸੀ ਤਾਂ ਜਿਹੜੇ ਬਿਲਕੁਲ ਇਹਨਾਂ ਦੀ ਪਿਛਲੀ ਸੀਟ 'ਤੇ ਬੈਠੇ ਸੀ, ਉਹ ਵਾਸੀਆਂ ਵੀ ਲੈਂਦੇ ਦਿਖੇ, ਉਹ ਘੁਸਰ ਮੁਸਰ ਵੀ ਕਰਦੇ ਦਿਖੇ, ਉਹ ਕਈ ਗੱਲਾਂ 'ਤੇ ਹੱਸਦੇ ਵੀ ਦਿਖੇ, ਅਤੇ ਫੋਨ ਕੱਢ ਕੇ ਗੱਲਾਂ ਕਰਦੇ ਵੀ ਦਿਖੇ। ਹੈ ਇਹਨਾਂ ਦੀ ਪਿਛਲੀ ਸੀਟ 'ਤੇ ਮੰਤਰੀ ਸਾਹਿਬ ਬੈਠੇ ਸੀ ਦੋਨੇ
ਜੀ,
ਅਤੇ ਉਹ ਆਪਸ ਦੇ ਜਦੋਂ ਇਹ ਵਿਰੋਧੀ ਧਿਰ 'ਤੇ ਤੰਜ ਕੱਸਦੇ ਸੀ ਕੋਈ ਬਜਟ ਦੇ ਵਿੱਚ, ਤਾਂ ਉਹ ਹੱਸ ਵੀ ਪੈਂਦੇ ਸੀ, ਅਤੇ ਇਹਨਾਂ ਦੀ ਪਿੱਠ ਪਿੱਛੇ ਦੋਵੇਂ ਆਪਣੇ ਸਿਰ ਮਿਲਾ ਕੇ ਗੱਲ ਵੀ ਕਰ ਲੈਂਦੇ ਸੀ, ਹੈ ਅਤੇ ਮਤਲਬ ਇੱਥੋਂ ਤੱਕ ਕਿ ਫੋਨ ਕੱਢ ਲਿਆ ਮੰਤਰੀ ਸਾਹਿਬ ਨੇ ਬਜਟ ਸੈਸ਼ਨ ਦੌਰਾਨ, ਵਰਿੰਦਰ ਗੋਇਲ ਹੋ ਰਹੀ ਸੀਗੇ, ਫੋਨ ਕੱਢ ਕੇ ਗੱਲ ਕਰਨ ਲੱਗੇ। ਮਤਲਬ ਕਿੰਨੀ ਕੁ ਗੰਭੀਰ ਹੈ, ਤੁਸੀਂ ਆਪ ਇਹ ਬਜਟ ਨੂੰ ਲੈ ਕੇ ਇੱਥੋਂ ਹਿਸਾਬ ਲਾ ਲਓ, ਹੋਰ ਛੱਡੋ
ਜੀ।
ਬਜਟ ਪੇਸ਼ ਕਰਨ ਦੇ ਦੌਰਾਨ ਇੱਕ MLA ਸਾਹਿਬ ਉੱਠ ਕੇ ਜਿਵੇਂ ਰੈਲੀ 'ਚ ਨਹੀਂ ਨਾਅਰੇ ਲਾ ਲਾ ਜਾਂਦੇ ਹੈ ਨਾ, ਉਹ ਜਿਵੇਂ ਉਹ ਬਾਬੇ ਦੀ ਇੱਕ ਬਹੁਤ ਚੱਲਦੀਆਂ ਨੇ ਉਹ ਕੋਈ ਗੱਲ, ਇਹ ਜੈਕਾਰੇ ਵਾਲੀ ਤੇ ਗੱਲ ਨਹੀਂ ਸੀ, ਉਹ ਵੀਡੀਓ ਜੀ ਕਾਫੀ ਚੱਲਦੀ, ਉਹ ਹਾਲ ਇੱਥੇ ਆ। ਮਤਲਬ ਵਿੱਤ ਮੰਤਰੀ ਸਾਹਿਬ ਬਜਟ ਪੇਸ਼ ਕਰ ਰਹੇ ਨੇ, ਇੱਕ MLA ਉੱਠਿਆ ਜੈ ਜੈਕਾਰ ਕਰਨ ਲੱਗ ਗਿਆ, ਮੁੱਖ ਮੰਤਰੀ ਸਾਹਿਬ ਦੀ ਹਰਪਾਲ ਚੀਮਾ ਜੀ ਦੀ ਗੁਣਗਾਣ ਗਾਉਣ ਲੱਗ ਗਿਆ, ਇਹਨਾਂ ਦੇ ਜੈਕਾਰੇ ਲਾਉਣ ਲੱਗ ਗਿਆ, ਉਹ ਫਿਰ ਤਲਪ ਹੋ ਜਾਂਦੇ ਅੱਜ ਕੱਲ੍ਹ ਖਾਸੇ ਸਾਡੇ ਸਪੀਕਰ ਸਾਹਿਬ, ਉਹਨਾਂ ਨੇ ਫਿਰ ਤਲਖ ਹੋ ਕੇ ਕਿਹਾ ਕਿ ਬੈਠ, ਤੈਨੂੰ ਪਤਾ ਨਹੀਂ ਬਜਟ ਪੇਸ਼ ਹੋ ਰਿਹਾ, ਇਹਦੇ ਵਿੱਚ ਕਿਉਂ ਰੁਕਣਾ ਪੈ ਗਿਆ ਹਰਪਾਲ ਚੀਮਾ ਨੂੰ, ਕਿਆ ਕੀ ਹੋ ਗਿਆ
ਜੀ ਜੀ ਜੀ।
ਸੋ ਇਹ ਸਥਿਤੀ, ਮਤਲਬ ਆਵਾਸੀਆਂ ਲੈਣਾ, ਸੌਣਾ, ਝਪਕੀ ਲੈਣਾ, ਇਹ ਵੀ ਦ੍ਰਿਸ਼ ਅੱਜ ਕੈਦ ਹੋਏ, ਤੇ ਟੋਕਾ ਟਕਾਈ ਵੀ ਖਾਸੀ ਹੋਈ। ਸੋ ਕੁੱਲ ਮਿਲਾ ਕੇ ਬਜਟ ਸੈਸ਼ਨ ਜ਼ਰੂਰ ਰੰਗਲਾ ਨਜ਼ਰ ਆਇਆ, ਪਰ ਪੰਜਾਬ ਰੰਗਲਾ ਬਣਦਾ ਅਜੇ ਨਜ਼ਰ ਨਹੀਂ ਆਉਂਦਾ।
ਦੀਪਕ ਜੀ, ਪ੍ਰਤਾਪ ਬਾਜਵਾ ਨੇ ਕੀ ਆਖਿਆ ਕਿ ਇਹਨਾਂ ਨੇ ਸੀਚੇਵਾਲ ਜੀ ਨੂੰ ਠੇਕੇਦਾਰ ਦੱਸਿਆ?
ਹਾਂ, ਅੱਜ ਬਲਵੀਰ ਸਿੰਘ ਸੀਚੇਵਾਲ ਹੋਰੀ, ਜਿਹੜੇ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਨਾਮ ਨਾਲ ਆਪਣੀ ਇੱਕ ਵੱਖਰੀ ਪਹਿਚਾਣ ਰੱਖਦੇ ਨੇ, ਬਈ ਦੇ ਹਵਾਲੇ ਨਾਲ ਉਹਨਾਂ ਨੇ ਖਾਸਾ ਕਾਰਜ ਉਹਨਾਂ ਦਾ ਸਲਾਹਿਆ ਗਿਆ ਦੇਸ਼ ਔਰ ਦੁਨੀਆ ਭਰ ਦੇ ਵਿੱਚ, ਕਿ ਉਹਨਾਂ ਨੇ ਬਈ ਨੂੰ ਮੁੜ ਸੁਰਜੀਤ ਕੀਤਾ, ਅਤੇ ਉਹ ਹੁਣ ਰਾਜ ਸਭਾ ਮੈਂਬਰ ਨੇ ਆਮ ਆਦਮੀ ਪਾਰਟੀ ਦੇ। ਸੋ ਉਹਨਾਂ ਦਾ ਇੱਕ ਮਾਡਲ ਚੱਲਦਾ ਹੈ ਜਿਹਨੂੰ ਸਿੰਚਲ ਮਾਡਲ ਦੇ ਨਾਮ ਨਾਲ ਪਛਾਣਿਆ ਜਾਂਦਾ ਕਿ ਪਿੰਡਾਂ ਦੇ ਵਿੱਚ ਸੀਵਰੇਜ ਵਾਲੇ ਪ੍ਰੋਜੈਕਟ ਨੇ ਜਿਹੜੇ ਉਹ ਸਿੰਚਲ, ਉਹਨਾਂ ਨੇ ਕਿਵੇਂ 3 ਖੂਹ ਬਣਾ ਲਓ ਅਤੇ 1 ਦਾ ਪਾਣੀ ਦੂਏ 'ਚ, ਦੂਏ ਦਾ 30 'ਚ, ਫਿਰ ਉਹ ਤੋਂ ਬਾਅਦ ਉਹਨੂੰ ਤੁਸੀਂ ਸਿੰਚਾਈ ਲਈ ਵਰਤ ਸਕਦੇ ਹੋ। ਸੋ ਸੀਵਰੇਜ ਵਾਲਾ ਪਾਣੀ ਨੂੰ ਕਿਵੇਂ ਸਿੰਚਾਈ ਯੋਗ ਕਰਨਾ, ਉਹਨੂੰ ਸਿੰਚਲ ਮਾਡਲ ਦੇ ਨਾਂ ਨਾਲ ਪ੍ਰਚਾਰਿਆ ਗਿਆ ਅਤੇ ਉਹ ਕਾਫੀ ਪਿੰਡਾਂ ਨੇ ਪਵਾਇਆ। ਵੀ ਹੁਣ ਕਿੰਨਾ ਕਾਮਯਾਬ ਕਿੰਨਾ ਨਹੀਂ, ਇਹ ਤਾਂ ਤਕਨੀਕੀ ਮਹਾਰੇ ਦੱਸ ਸਕਦੇ ਨੇ। ਪਰ ਅੱਜ ਇਸ ਮੁੱਦੇ ਦੇ ਉੱਤੇ ਖਾਸੀ ਤਲਖੀ ਹੋ ਗਈ ਜਨਾਬ ਅੰਦਰ। ਪ੍ਰਤਾਪ ਸਿੰਘ ਬਾਜਵਾ ਜਦੋਂ ਇਹ ਗੱਲ ਕਰਨ ਲੱਗੇ ਤਾਂ ਪਤਾ ਨਹੀਂ ਤਾਂ ਮਤਲਬ ਕਿ ਉਹਨਾਂ ਨੇ ਅਚੇਚ ਤੌਰ 'ਤੇ ਇਹ ਕੀਤਾ ਜਾਂ ਕੋਈ ਰਾਜਨੀਤਿਕ ਲੀਡਰ, ਖਾਸ ਕਰ ਵਿਰੋਧੀ ਧਿਰ ਦਾ ਮੁਖੀ, ਕੋਈ ਐਡੀ ਵੱਡੀ ਟਪਲੇਬਾਜ਼ੀ ਵੀ ਖਾ ਸਕਦਾ? ਮਤਲਬ ਉਹਨਾਂ ਨੇ ਸਿੱਧਾ ਇਸ ਮਸਲੇ ਨੂੰ ਆਧਾਰ ਬਣਾ ਕੇ ਕਿ ਹੁਣ ਤੁਸੀਂ ਤਾਂ ਤਰਫਦਾਰੀ ਕਹਿੰਦੇ ਕਰੋਗੇ ਕਿਉਂਕਿ ਤੁਹਾਡੇ ਤਾਂ ਰਾਜ ਸਭਾ ਮੈਂਬਰ ਨੇ, ਪਰ ਕਹਿੰਦੇ ਕਿਹੜਾ ਸਿੰਚਿਆਲ ਮਾਡਲ? ਸਿੰਚਿਆਲ ਸਾਹਿਬ ਕੋਈ ਇੰਜੀਨੀਅਰ ਨੇ? ਕਹਿੰਦੇ ਇਹ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੀ ਵਿਧਾਨ ਸਭਾ 'ਚ ਸਿੱਧਾ ਹਮਲਾ ਕਰਦਾ ਨਜ਼ਰ ਆਇਆ ਅੱਜ ਸੰਤ ਬਲਵੀਰ ਸਿੰਘ ਸਿੰਚਿਆਲ 'ਤੇ। ਉਹ ਕਹਿੰਦਾ ਵੀ ਉਹ ਕੋਈ ਇੰਜੀਨੀਅਰ ਨੇ, ਕੋਈ ਪੈਕ ਦਾ ਮਾਡਲ ਹੋਵੇ, ਕੋਈ ਤੁਹਾਡਾ ਥਾਪਰ ਯੂਨੀਵਰਸਿਟੀ ਦਾ ਮਾਡਲ ਹੋਵੇ, ਕੋਈ ਪੰਜਾਬ ਯੂਨੀਵਰਸਿਟੀ ਦਾ ਹੋਵੇ, ਸਮਝ ਤਾਂ ਆਵੇ ਕਿ ਹਾਂ ਕੋਈ ਮਾਡਲ ਹੈ। ਤੇ ਇਹ ਕੀ ਹੈ ਜੀ? ਉਹ ਕਹਿੰਦੇ ਕਿ ਭਾਈ ਇਹ ਤਾਂ ਪਾਈਪਾਂ ਵੇਚਣ ਵਾਲੇ ਠੇਕੇਦਾਰ ਨੇ
ਜੀ,
ਇਹ ਤਾਂ ਆਪਣੀਆਂ ਪਾਈਪਾਂ ਵੇਚਦੇ ਨੇ, ਇਹ ਤਾਂ ਆਪਣਾ ਸਮਾਨ। ਮਤਲਬ ਮੈਨੂੰ ਇੰਝ ਲੱਗਿਆ ਜਿਵੇਂ ਪ੍ਰਤਾਪ ਬਾਜਵਾ ਇਹ ਕਹਿ ਰਹੇ ਉਹਨਾਂ ਨੂੰ, ਜਿਵੇਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਮਤਲਬ ਕਿ ਇੱਕ ਬਾਬੇ ਨੂੰ ਕਿਹਾ ਜਾਂਦਾ ਨਾ ਕਿ ਇਹਨੇ ਕਰਿਆਨੇ ਦੀ ਦੁਕਾਨ ਖੋਲ੍ਹੀ ਆ, ਉਵੇਂ ਅੱਜ ਇਹ ਲੱਗਿਆ ਕਿ ਜਿਵੇਂ ਪ੍ਰਤਾਪ ਬਾਜਵਾ ਕਹਿ ਰਹੇ ਉਹਨਾਂ ਨੂੰ ਕਿ ਇਹ ਬਾਬੇ ਨੇ ਤਾਂ ਭਾਈ ਪਾਈਪਾਂ ਦੀ ਦੁਕਾਨ ਖੋਲ੍ਹੀ ਹੈ ਨਾ। ਉਹ ਕਹਿੰਦੇ ਜਿਹੜਾ ਠੇਕੇਦਾਰ ਨੇ, ਇੰਜੀਨੀਅਰ ਥੋੜ੍ਹਾ ਨੇ, ਇਹ ਕੋਈ ਸਿੰਚਿਆਲ ਮਾਡਲ ਨਹੀਂ ਗਾ ਪੰਜਾਬ ਦੇ ਵਿੱਚ। ਤੇ ਇਹਦੇ ਉੱਤੇ ਫਿਰ ਬਲਵੀਰ ਸਿੰਘ ਹੋਰੀ ਵੀ ਜਿਹੜੇ ਸਿਹਤ ਮੰਤਰੀ ਨੇ ਉਹ ਵੀ ਕਾਫੀ ਤਲਕ ਹੋਏ ਹੈ ਨਾ। ਉਹਨਾਂ ਨੇ ਵੀ ਖਾਸੀ ਕਹਿੰਦੇ ਕਿ ਇਹ ਇੰਜੀਨੀਅਰਿੰਗ ਜ਼ਰੂਰੀ ਨਹੀਂ ਕਿ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹ ਕੇ ਹੀ ਆਉਂਦੀ ਹੈ। ਉਹਨਾਂ ਨੇ ਕਈ ਨਾਮ ਲੈ ਕੇ ਉਦਾਹਰਨ ਦੇਣ ਦੀ ਕੋਸ਼ਿਸ਼ ਕੀਤੀ, ਸਪੀਕਰ ਸਾਹਿਬ ਨੇ ਵੀ ਟੋਕਿਆ, ਪਰ ਪ੍ਰਤਾਪ ਬਾਜਵਾ ਆਪਣੀ ਗੱਲ 'ਤੇ ਅੜੇ ਰਹੇ
ਜੀ।
ਸੋ ਇਹ ਟਕਰਾਅ ਵਾਲੀ ਸਥਿਤੀ ਬਣੀ। ਸੋ ਉਹ ਤੋਂ ਬਾਅਦ ਫਿਰ ਸੰਤ ਬਲਵੀਰ ਸਿੰਘ ਸਿੰਚਲ ਉਹਨਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਉਹਨਾਂ ਨੇ ਵੀ ਆਪਣੀ ਇਸ ਵੀਡੀਓ ਦੇ ਵੱਲ ਨਾਲ ਕਿਹਾ ਕਿ ਭਾਈ ਸਾਡਾ ਇਹ ਮਾਡਲ ਕਾਮਯਾਬ ਹੈ ਔਰ ਟੈਸਟ ਹੋ ਚੁੱਕੇ ਨੇ ਕਿ ਉਹ ਪਾਣੀ ਖੇਤੀ ਨੂੰ ਲੱਗਣ ਲਾਇਕ ਹੈ, ਹੈ ਨਾ। ਤੇ ਠੀਕ ਹੈ, ਤੁਹਾਨੂੰ ਨਹੀਂ ਪਸੰਦ, ਤੁਸੀਂ ਆਪਣੇ ਪਿੰਡ ਨਾ ਪਵਾਇਓ, ਨਾ ਲਵਾਇਓ, ਕਹਿੰਦੇ ਪ੍ਰਤਾਪ ਬਾਜਵੇ ਨੂੰ। ਸੋ ਪਰ ਉਹ ਅਸਲ ਦੇ ਵਿੱਚ ਜਿੱਥੋਂ ਗੱਲ ਜ਼ਿਆਦਾ ਪੱਕੀ ਉਹ ਇਹ ਵੀ ਸੀਗਾ ਕਿ ਪ੍ਰਤਾਪ ਬਾਜਵੇ ਨੇ ਅੱਜ ਇਹ ਵੀ ਕਹਿਤਾ ਜਦੋਂ ਕਹਿ ਰਹੇ ਸੀ ਨਾ ਕਿ ਨਹੀਂ ਜੀ ਉਹਨਾਂ ਨੇ ਬਈ ਨੂੰ ਸੁਰਜੀਤ ਕੀਤਾ ਹੈ, ਅਤੇ ਉਹ ਕਹਿੰਦੇ ਇਹ ਸਭ ਡਰਾਮਾ ਹੈ, ਜੇ ਸਾਰਾ ਉਹ ਸਹੀ ਸੀਗਾ ਤਾਂ ਫਿਰ ਉਹ ਮੁੱਖ ਮੰਤਰੀ ਦਾ ਪਾਣੀ ਪੀਂਦਾ ਹੀ ਬਿਮਾਰ ਹੋ ਗਿਆ, 3 ਦਿਨ ਤਾਂ ਉਹਨੂੰ ਅਪੋਲੋ ਹਸਪਤਾਲ ਦਾਖਲ ਰਹਿਣਾ ਪਿਆ, ਹੈ ਨਾ। ਉਹ ਤਾਂ ਢਿੱਡ ਦੁੱਖਣ ਲੱਗ ਗਿਆ ਉਹਦਾ, ਇਹ ਹੋ ਗਿਆ ਉਹ। ਤੇ ਇਹਦੇ ਉੱਤੇ ਵੀ ਫਿਰ ਅੱਜ ਸਿੰਚਲ ਬੋਲਦੇ ਨੇ, ਕਹਿੰਦੇ ਜੀ ਪਾਣੀ ਅਸੀਂ ਤਾਂ ਰੋਜ਼ ਪੀਂਦੇ ਹਾਂ, ਸੰਗਤ ਦੀ ਇਸ਼ਨਾਨ ਕਰਦੀ ਆ ਉੱਥੇ, ਤੁਸੀਂ ਮੀਡੀਆ ਵਾਲੇ ਅੱਜ ਆ ਜਾਓ, ਮੈਂ ਅੱਜ ਪੀ ਕੇ ਦਿਖਾ ਦਿੰਦਾ, ਕੱਲ ਨੂੰ ਆ ਜਾਓ, ਰੋਜ਼ ਆ ਜਾਓ, ਰੋਜ਼ ਪੀ ਕੇ ਦਿਖਾਊਂਗਾ। ਤੇ ਬਾਕੀ ਜੇ ਉਹ ਕੋਈ ਬਿਮਾਰ ਬੁਮਾਰ ਹੋਏ ਨੇ, ਕਹਿੰਦਾ ਉਹਨਾਂ ਨੂੰ ਆਪਣਾ ਪਤਾ ਹੋਊਗਾ ਉਹਨਾਂ ਨੂੰ ਕਿਹੜੀ ਬਿਮਾਰੀ ਆ। ਸੋ ਇਹ ਵੀ ਮਤਲਬ ਕਾਫੀ ਵੈਲੂ। ਸੋ ਹੁਣ ਇਹ ਗੱਲ ਮੈਨੂੰ ਲੱਗਦਾ ਨਿੱਜੀ ਹੋ ਗਈ ਆ, ਸੋ ਆਉਂਦੇ ਦਿਨਾਂ 'ਚ ਹੋਰ ਵੀ ਭੱਗ ਸਕਦੀ ਹੈ, ਕਿਉਂਕਿ ਇੱਕ ਵਿਰੋਧੀ ਧਿਰ ਦਾ ਲੀਡਰ ਆ ਅਤੇ ਇੱਕ ਰਾਜ ਸਭਾ ਮੈਂਬਰ ਆ
ਜੀ। ਦੀਪਕ ਜੀ, ਖਬਰਾਂ ਤੇ ਕਈ ਨੇ, ਆਪਾਂ ਦੋ ਹੋਰ ਖਬਰਾਂ ਬਾਰੇ ਚਰਚਾ ਕਰਦੇ ਹਾਂ। 5 ਮੈਂਬਰੀ ਕਮੇਟੀ ਨੇ ਫੈਸਲਾ ਲਿਆ ਜੀ, ਵੱਡਾ ਫੈਸਲਾ, ਪਰ ਫੈਸਲਾ ਅਜੇ ਜਨਤਕ ਨਹੀਂ ਕੀਤਾ ਗਿਆ, ਗੁਪਤ ਫੈਸਲਾ ਹੈ ਇਹ, ਕੀ ਦੱਸ ਸਕਦੇ? ਜਿਹੜਾ ਫੈਸਲਾ ਹੀ ਗੁਪਤ ਆ ਉਹਦੇ ਬਾਰੇ ਕੀ ਦੱਸ ਸਕਦੇ ਹਾਂ ਜੀ?
ਨਹੀਂ ਬਿਲਕੁਲ ਜੀ, ਗੁਪਤ ਫੈਸਲੇ ਦੀਆਂ ਵੀ ਵਰਕਨਸੋਆਂ ਤਾਂ ਆ ਹੀ ਜਾਂਦੀਆਂ ਨੇ
ਜੀ।
ਅਸਲ ਦੇ ਵਿੱਚ ਕੀ ਹੈ ਕਿ 28 ਤਰੀਕ ਨੂੰ SGPC ਦਾ ਬਜਟ ਇਜਲਾਸ ਆ ਰਿਹਾ ਔਰ ਸੁਖਬੀਰ ਸਿੰਘ ਬਾਦਲ SGPC ਮੈਂਬਰਾਂ ਨਾਲ ਸਿੱਧੇ ਆਪ ਰਾਬਤਾ 'ਚ ਆ ਗਏ ਨੇ, ਖਾਸ ਕਰ ਬਾਦਲ ਧਿਰ ਨਾਲ ਸੰਬੰਧਿਤ ਜਿਹੜੇ SGPC ਮੈਂਬਰ ਨੇ, ਕਿਉਂਕਿ ਬੀਬੀ ਕਿਰਨਜੋਤ ਕੌਰ ਹੋਰਾਂ ਨੇ 40 ਤੋਂ ਸ਼ਾਇਦ 42 ਤੋਂ ਵੱਧ SGPC ਮੈਂਬਰਾਂ ਦੇ ਦਸਤਖਤ ਕਰਾ ਕੇ ਭੇਜ ਦਿੱਤਾ ਕਿ ਜੀ ਅਸੀਂ ਆਹ ਮਤੇ ਲਿਆਉਣਾ ਚਾਹੁੰਦੇ ਹਾਂ ਜਾਂ ਇਸ ਪ੍ਰਕਿਰਿਆ ਦੇ ਤਹਿਤ ਜਥੇਦਾਰਾਂ ਦੀ ਬਹਾਲੀ ਦੀ ਮੰਗ ਕਰਦੇ ਹਾਂ। ਸੋ ਇਸ ਲਈ ਚੁਣੌਤੀ ਤਾਂ ਖੜੀ ਹੋ ਗਈ ਹੈ ਅਤੇ ਕੁਝ ਹੋਰ ਮੈਂਬਰ ਜਿਹੜੇ ਉਹਨਾਂ ਦੇ ਸੰਪਰਕ ਨੇ, ਜਿਨ੍ਹਾਂ ਨੇ ਕਹਿੰਦੇ ਦਸਤਖਤ ਨਹੀਂ ਕੀਤੇ, ਉਹਨਾਂ ਨੇ ਕਿਹਾ ਅੰਦਰ ਅਸੀਂ ਤੁਹਾਡੇ ਨਾਲ ਭੁਗਤਾਂਗੇ। ਸੋ ਇਸ ਲਈ ਬਾਦਲ ਦਲ ਦਾ ਫਿਕਰ ਵਧਿਆ ਅਤੇ ਇਸ ਲਈ ਸੁਖਬੀਰ ਬਾਦਲ ਪਹੁੰਚ ਅਪਰੋਚ ਕਰ ਰਹੇ ਨੇ। ਅਤੇ ਆਪਾਂ ਲਗਾਤਾਰ ਪਿਛਲੇ ਦਿਨਾਂ ਤੋਂ ਗੱਲ ਕਰ ਰਹੇ ਸੀ ਕਿ ਇੱਕ ਚੱਲ ਰਹੀ ਹੈ ਕੋਸ਼ਿਸ਼ ਕਿ ਜੇ ਏਕਤਾ ਹੋ ਜਾਵੇ, ਹੁਣ ਉਹ ਏਕਤਾ 'ਚੋਂ ਗੱਲ ਇਹ ਨਿਕਲ ਰਹੀ ਹੈ ਕਿ 5 ਮੈਂਬਰੀ ਕਮੇਟੀ ਤੱਕ ਪਹੁੰਚ ਕਰਨ ਦੀ ਬਜਾਏ ਇਕੱਲੇ ਇਕੱਲੇ ਮੈਂਬਰ ਤੱਕ ਡਾਇਰੈਕਟ ਪਹੁੰਚ ਕੀਤੀ ਜਾ ਰਹੀ ਹੈ। ਮਤਲਬ ਕੀ ਇਹ ਏਕਤਾ ਦੀ ਗੱਲ ਹੈ ਜਾਂ 5 ਮੈਂਬਰੀ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਹੈ ਕਿ ਵੱਖਰੋ ਵੱਖਰਾ ਲਾਲਚ ਦੇਣ ਦੀ ਕੋਸ਼ਿਸ਼ ਹੈ? ਪਰ ਜਿਸ ਤਰ੍ਹਾਂ ਦਾ ਹੁੰਗਾਰਾ ਉਹਨਾਂ ਨੂੰ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਇਕੱਠ ਹੁੰਦਾ, ਫਿਰ ਬਾਹਰ ਭਰਤੀ ਮੁਹਿੰਮ ਸ਼ੁਰੂ ਹੁੰਦੀ ਹੈ, ਫਿਰ ਮਲੇਰਕੋਟਲੇ 'ਚ ਹੈ ਨਾ ਬੈਠਕ ਇੱਕ ਰੈਲੀ 'ਚ ਬਦਲ ਜਾਂਦੀ ਆ, ਅੱਜ ਜਲੰਧਰ ਵਰਗੇ ਸ਼ਹਿਰ ਦੇ ਵਿੱਚ 1000 ਤੋਂ ਵੱਧ ਬੰਦਾ ਇਕੱਠਾ ਹੋ ਜਾਂਦਾ ਗੁਰੂ ਘਰ ਦੇ ਵਿੱਚ। ਸੋ ਭਰਤੀ ਮੁਹਿੰਮ ਨੂੰ ਜਿਵੇਂ ਹੁੰਗਾਰਾ ਮਿਲ ਰਿਹਾ, ਉਸ ਪ੍ਰਕਿਰਿਆ ਨੂੰ ਦੇਖਦਿਆਂ ਹੋਇਆਂ ਕਹਿੰਦੇ ਕਿ 5 ਮੈਂਬਰੀ ਕਮੇਟੀ ਨੇ ਇੱਕ ਗੁਪਤ ਬੈਠਕ ਕੀਤੀ। ਪਹਿਲਾਂ ਤਾਂ ਗੁਪਤ ਬੈਠਕ 'ਚ ਆਪਣੇ ਆਪਣੇ ਕਿੱਸੇ ਛੋਏ, ਕਹਿੰਦੇ ਕਿ ਮੇਰੇ ਤੱਕ ਕਿਹਨੇ ਪਹੁੰਚ ਕੀਤੀ ਸੀ, ਕਿਵੇਂ ਕੀਤੀ ਸੀ। ਹੁਣ ਮੰਨਿਆ ਜਾ ਰਿਹਾ ਕਿ ਪੰਜਾਂ ਨੇ ਇੱਕ ਦੂਜੇ ਮੂਹਰੇ ਸੱਚ ਰੱਖਿਆ, ਤੇ ਉਸ ਤੋਂ ਬਾਅਦ ਕਹਿੰਦੇ ਇਸ ਗੁਪਤ ਬੈਠਕ 'ਚ ਉਹਨਾਂ ਨੇ ਪੰਜਾਂ ਨੇ ਆਪਸ 'ਚ ਗੁਪਤ ਸਮਝੌਤਾ ਕਰ ਲਿਆ ਤੇ ਗੁਪਤ ਸਮਝੌਤੇ 'ਚ ਤੈਅ ਕੀਤਾ ਕਿ ਹੁਣ ਕੋਈ ਬੁਲਾਵੇ ਕੋਈ ਆਵੇ ਸਾਡਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਅਸੀਂ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਮੈਂਬਰਸ਼ਿਪ ਕਰਕੇ ਦੇਣੀ ਹੈ ਸਾਡੇ ਲਈ ਅਹੁਦਿਆਂ ਦੀ ਲੜਾਈ ਨਹੀਂ ਹੈ ਅਸੀਂ ਅਕਾਲ ਤਖ਼ਤ ਸਾਹਿਬ ਵੱਲੋਂ ਲਾਏ ਹੁਕਮ ਦੀ ਡਿਊਟੀ ਬਜਾ ਰਹੇ ਹਾਂ ਉਹ ਡਿਊਟੀ ਅਸੀਂ ਪੂਰੀ ਕਰਨੀ ਹੈ ਉਹ ਤੋਂ ਬਾਅਦ ਡੈਲੀਗੇਟ ਚੁਣੇ ਜਾਣ ਅਤੇ ਉਹ ਆਪਣੇ ਆਪ ਤੈਅ ਕਰਨ ਕਿਹਨੂੰ ਪ੍ਰਧਾਨ ਬਣਾਉਣਾ ਕਿਉਂਕਿ ਉੱਧਰੋਂ ਜਿਹੜੇ ਸੁਨੇਹੇ ਆ ਰਹੇ ਨੇ ਉਹ ਇਹੀ ਆ ਰਹੇ ਨੇ ਕਿ ਜਥੇਦਾਰ ਚਾਹੀਦਾ ਜਥੇਦਾਰ ਵਾਪਸ ਲੈ ਲਓ ਸਾਡੀ 25 ਲੱਖ ਵਾਲੀ ਭਰਤੀ ਵਾਲੀਆਂ ਪਰਚੀਆਂ ਲੈਣੀਆਂ ਉਹ ਲੈ ਲਓ ਆਪਣੇ ਵਾਲੀ ਨੂੰ ਮਾਨਤਾ ਦੇਣੀ ਆ ਉਹ ਦੇ ਲਓ ਹੈ ਨਾ ਜੋ ਕਰਨਾ ਕਰ ਲਓ ਬਸ ਪ੍ਰਧਾਨ ਸੁਖਬੀਰ ਬਾਦਲ ਨੂੰ ਮੰਨ ਲਓ ਜਿਹੜਾ ਅਜੇ ਪ੍ਰਧਾਨ ਹੈ ਹੀ ਨਹੀਂ ਇਹ ਸਾਰੀ ਪ੍ਰਕਿਰਿਆ 'ਚ ਕਹਿੰਦੇ 5 ਮੈਂਬਰੀ ਕਮੇਟੀ ਨੇ ਗੁਪਤ ਤੌਰ 'ਤੇ ਫੈਸਲਾ ਕਰ ਲਿਆ ਉਹ ਸਦਾ ਉਹਨੂੰ ਜਨਤਕ ਵੀ ਕਰ ਦੇਣ ਆਉਂਦੇ ਦਿਨਾਂ 'ਚ ਕਿ ਅਸੀਂ ਕਿਸੇ ਦੌੜ 'ਚ ਨਹੀਂ ਕਿਸੇ ਸਮਝੌਤੇ 'ਚ ਨਹੀਂ ਕਿਸੇ ਪ੍ਰਕਿਰਿਆ 'ਚ ਨਹੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਾਲਾ ਕਾਰਜ ਪੂਰਾ ਕਰਨਾ ਉਹ ਤੋਂ ਬਾਅਦ ਕੌਮ ਦੇਖੇ ਅਤੇ ਚੁਣੇ ਹੋਏ ਨੁਮਾਇੰਦੇ ਦੇਖਣ
ਜੀ
ਸੋ ਇਸ ਲਈ ਕਹਿੰਦੇ ਗੁਪਤ ਸਮਝੌਤਾ ਹੋ ਗਿਆ
ਜੀ ਦੀਪਕ ਜੀ ਇੱਕ ਇਹ ਦੱਸਿਓ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੀ ਰੇਪ ਨਾਲ ਸੰਬੰਧਿਤ ਮਾਮਲੇ ਇੱਕ ਨਾਲ ਸੰਬੰਧਿਤ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਦੇ ਉੱਪਰ ਰੋਕ ਲਗਾਈ ਹੈ
ਬਿਲਕੁਲ ਇਹ ਕਾਫੀ ਗੰਭੀਰ ਮਸਲਾ ਹੈ
ਜੀ
ਅਸਲ ਦੇ ਵਿੱਚ ਇਲਾਹਾਬਾਦ ਕੋਰਟ ਦਾ ਯੂਪੀ ਨਾਲ ਸੰਬੰਧਿਤ ਇਲਾਹਾਬਾਦ ਕੋਰਟ ਦਾ ਇੱਕ ਫੈਸਲਾ ਸੀ ਜਿਹੜਾ ਬੜਾ ਸ਼ਰਮਸਾਰ ਕਰਨ ਵਾਲਾ ਸੀ ਜਿਸ ਤਰ੍ਹਾਂ ਦਾ ਰੇਪ ਨੂੰ ਲੈ ਕੇ ਉਹਨਾਂ ਨੇ ਫੈਸਲਾ ਸੁਣਾਇਆ ਤੇ ਉਹ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ ਕੋਲ ਉਹਦੇ ਨਾਲ ਸੰਬੰਧਿਤ ਇੱਕ ਪਟੀਸ਼ਨ ਆਈ ਵੀ ਸੀ ਪਰ ਇਹਨਾਂ ਨੇ ਉਹ ਪਟੀਸ਼ਨ ਉਸ ਸਮੇਂ ਖਾਰਜ ਕਰਤੀ ਪਰ ਜਦੋਂ ਹੁਣ ਲੋਕ ਰੋਹ ਜਾਗਿਆ ਖਬਰਾਂ ਦੇ ਰਾਹੀਂ ਵੀਡੀਓ ਦੇ ਰਾਹੀਂ ਰਾਜਨੀਤਿਕ ਧਿਰਾਂ ਸਮਾਜਿਕ ਧਿਰਾਂ ਦੇ ਰਾਹੀਂ ਤਾਂ ਸੁਪਰੀਮ ਕੋਰਟ ਨੇ ਸਵੈ ਨੋਟਿਸ ਲਿਆ
ਜੀ
ਤੇ ਹਾਈ ਕੋਰਟ ਦੇ ਇਸ ਫੈਸਲੇ ਤੇ ਰੋਕ ਲਾਉਂਦਿਆਂ ਹੋਇਆਂ ਕਿਹਾ ਕਿ ਅਫਸੋਸ ਹੈ ਕਿ ਕੀ ਜੱਜ ਦੇ ਅੰਦਰ ਸੰਵੇਦਨਸ਼ੀਲਤਾ ਨਹੀਂ ਸੀ ਉਹਦੇ ਨਾਲੋਂ ਵੀ ਜ਼ਿਆਦਾ ਜਿਹੜਾ ਫੈਸਲਾ ਲਿਖ ਰਿਹਾ ਸੀ ਉਹਨੂੰ ਵੀ ਨਹੀਂ ਪਤਾ ਜਿਹੋ ਜਿਹੇ ਸ਼ਬਦ ਵਰਤੇ ਗਏ ਤੇ ਜਿਹੋ ਜਿਹਾ ਕਰ ਅਸਲ 'ਚ ਹੋਇਆ ਕੀ ਪਹਿਲਾਂ ਤਾਂ ਇਹ ਪਹਿਲੂ ਮੈਂ ਸੰਖੇਪ 'ਚ ਦੱਸਾਂ ਜੇਕਰ ਤਾਂ ਇਹ ਮਾਮਲਾ ਲਗਭਗ 2021 ਦਾ 2021 ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਕਿ ਇੱਕ ਮਾਂ ਆਪਣੀ 14-15 ਸਾਲਾਂ ਦੀ ਬੱਚੀ ਨਾਲ ਵਾਪਸ ਆਪਣੇ ਪਿੰਡ ਵੱਲ ਨੂੰ ਆ ਰਹੀ ਹੈ ਅਤੇ ਉਹਨੂੰ ਰਾਹ 'ਚ ਉਹਦੇ ਪਿੰਡ ਦੇ ਮੁੰਡੇ ਮਿਲਦੇ ਨੇ ਅਤੇ ਉਹ ਕਹਿੰਦੇ ਨੇ ਕਿ ਅਸੀਂ ਛੱਡ ਦਾਂਗੇ ਕੁੜੀ ਨੂੰ ਘਰੇ ਅਤੇ ਮਾਂ ਪਿੰਡ ਵਾਲੇ ਜਵਾਕਾਂ ਦੇ ਉਹਨਾਂ ਮੁੰਡਿਆਂ 'ਤੇ ਭਰੋਸਾ ਕਰਕੇ ਕੁੜੀ ਨਾਲ ਬਿਠਾ ਦਿੰਦੀ ਹੈ ਮੋਟਰਸਾਈਕਲ 'ਤੇ ਅਤੇ ਉਹ ਗਾਂਹ ਜਾ ਕੇ ਉਹਦੇ ਨਾਲ ਬਦਸਲੂਕੀ ਕਰਦੇ ਨੇ ਬਦਸਲੂਕੀ ਇਸ ਕਦਰ ਮਤਲਬ ਕਿ ਬੜੇ ਆਪੱਤੀਜਨਕ ਸ਼ਬਦ ਜੋ ਫੈਸਲੇ 'ਚ ਲਿਖੇ ਕਿ ਉਹਦੇ ਅੰਗਾਂ ਨੂੰ ਛੂਹਣ ਦੀ ਕੋਸ਼ਿਸ਼ ਉਹਦਾ ਨਾਲਾ ਤੋੜਿਆ ਗਿਆ ਅਤੇ ਉਹ ਤੋਂ ਬਾਅਦ ਉਹਨੂੰ ਥੱਲੇ ਇਹ ਮਤਲਬ ਇੱਕ ਜਿਵੇਂ ਥੱਲੇ ਖੱਡ ਜੀ ਹੁੰਦੀ ਆ ਉਹਦੇ ਪੁਲੀ ਥੱਲੇ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਮਾਣਯੋਗ ਹਾਈ ਕੋਰਟ ਨੇ ਕੀ ਕਿਹਾ ਕਿ ਇਹ ਅੰਗਾਂ ਨੂੰ ਛੂਹਣਾ ਹੈ ਜਾਂ ਖਿੱਚ ਧੂ ਕਰਨੀ ਜਾਂ ਨਾਲਾ ਤੋੜਨਾ ਇਹ ਰੇਪ ਜਾਂ ਰੇਪ ਕਰਨ ਦੀ ਕੋਸ਼ਿਸ਼ ਨਹੀਂ ਆਉਂਦਾ ਇਹ ਹਾਈ ਕੋਰਟ ਦਾ ਫੈਸਲਾ ਸੀ ਅਤੇ ਇਸ ਮਸਲੇ 'ਤੇ ਜਦੋਂ ਲੋਕ ਰੋਹ ਜਾਗਿਆ ਕਿਉਂਕਿ ਪਹਿਲਾਂ ਤਾਂ 2021 ਦਾ ਮਾਮਲਾ ਪਰਚਾ ਹੀ ਦਰਜ ਕਰਨ ਨੂੰ ਕੋਈ ਤਿਆਰ ਨਹੀਂ ਹੋਇਆ ਹੈ ਨਾ ਅਤੇ ਉਹ ਤੋਂ ਬਾਅਦ ਉਹ ਅਦਾਲਤ ਦੀ ਪ੍ਰਕਿਰਿਆ ਰਾਹੀਂ ਗਿਆ ਅਤੇ ਉੱਥੋਂ ਹਾਈ ਕੋਰਟ 'ਚੋਂ ਉਹਨੂੰ ਇੰਨੇ ਸਾਲਾਂ ਬਾਅਦ ਇਹ ਮਿਲਿਆ ਅਤੇ ਉਹ ਤੋਂ ਬਾਅਦ ਹੁਣ ਜਦੋਂ ਸੁਪਰੀਮ ਕੋਰਟ ਨੇ ਸਵੈ ਨੋਟਿਸ ਲਿਆ ਅਤੇ ਉਹਨੇ ਹਾਈ ਕੋਰਟ ਦੇ ਫੈਸਲੇ 'ਤੇ ਰੋਕ ਵੀ ਲਾਤੀ ਅਤੇ ਜੱਜ ਨੂੰ ਵੀ ਝਾੜ ਵੀ ਪਈ ਹੈ ਅਤੇ ਉਹਦੀ ਮਤਲਬ ਤਲਬੀ ਵੀ ਕੀਤਾ ਜਾ ਰਿਹਾ ਕਿ ਇਹ ਕਹੀ ਜੀ ਸੰਵੇਦਨਾ ਤੁਹਾਡੇ ਕੋਲ ਸੰਵੇਦਨ ਵੀ ਨਹੀਂ ਹੈਗਾ ਜੇ ਤੁਸੀਂ ਇਸ ਤੁਹਾਡੇ ਕੋਲ ਕੋਈ ਤੱਥ ਸਬੂਤ ਇਹ ਵੀ ਨੇ ਕਿ ਇਹ ਕਾਰਾ ਨਹੀਂ ਹੋਇਆ ਪਰ ਇਹੋ ਜਿਹੀ ਭਾਵਨਾਵਾਂ ਕਿਵੇਂ ਤੁਸੀਂ ਬਿਆਨ ਕਰ ਸਕਦੇ ਹੋ ਇਹ ਸ਼ਬਦ ਤੁਸੀਂ ਇਹਨੂੰ ਕਹਿੰਦੇ ਹੋ ਕਿ ਰੇਪ ਦੀ ਕੋਸ਼ਿਸ਼ ਨਹੀਂ ਸੋ ਇਹ ਸਿੱਧਾ ਸਿੱਧਾ ਰੇਪ ਦੀ ਕੋਸ਼ਿਸ਼ ਹੈ ਅਤੇ ਇਸ ਲਈ ਸੁਪਰੀਮ ਕੋਰਟ ਨੇ ਉਸ ਫੈਸਲੇ 'ਤੇ ਰੋਕ ਲਾਈ ਹੈ ਜਿਹਦੀ ਤਰੀਫ ਹੋ ਰਹੀ ਹੈ ਅੱਜ
ਇਹਦੀ ਲੋੜ ਨਹੀਂ ਸੀ ਪੈਣੀ ਚਾਹੀਦੀ ਇੱਕ ਨਾ ਇਹ ਵੀ ਵੈਸੇ ਮਤਲਬ ਹੈਰਾਨੀ ਵਾਲੀ ਗੱਲ ਆ ਕਈ ਵਾਰੀ ਨਾ ਇੱਦਾਂ ਹੀ ਦੇਖੋ ਅਦਾਲਤ ਦੇ ਮੂਹਰੇ ਜਦੋਂ ਵੀ ਕਿਤੇ ਡਿਸਕਸ ਹੁੰਦਾ ਜੀ ਹੈ ਨਾ ਇੱਥੇ ਵੀ ਆਪਾਂ ਕਹਿੰਦੇ ਹਾਂ ਆਨਰੇਬਲ ਕੋਰਟ ਮਾਣਯੋਗ ਅਦਾਲਤ ਆਹ ਅਦਾਲਤਾਂ ਦੇ ਮਾਣ ਨੂੰ ਵੀ ਬਰਕਰਾਰ ਰੱਖਣਾ ਇਹ ਉਹਨਾਂ ਜੱਜਾਂ ਦੇ ਉੱਪਰ ਨਿਰਭਰ ਕਰਦਾ ਜਿਹੜੇ ਜਦੋਂ ਫੈਸਲੇ ਦਿੰਦੇ ਨੇ ਤਾਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਖਦੇ ਨੇ ਫਿਰ ਮਾਣਯੋਗ ਵੀ ਬੰਦਾ ਕਿਹੜੇ ਮੂੰਹ ਨਾਲ ਕਹੇ ਪਰ ਸ਼ੁਕਰ ਹੈ ਕਿ ਸੁਪਰੀਮ ਕੋਰਟ ਨੇ ਆਹ ਤਬਦੀਲੀ ਤਾਂ ਕੀਤੀ ਰੋਕ ਤੇ ਲਾਈ
ਨਹੀਂ ਫਿਰ ਮਤਲਬ ਸਵਾਲ ਇਹ ਆ ਨਾ ਕਿ ਬਾਅਦ ਚੋਂ ਫਿਰ ਆਹ ਜੱਜਾਂ ਦੇ ਘਰਾਂ ਚੋਂ ਬੋਰੀਆਂ ਨਿਕਲਦੀਆਂ ਜਿਹੜੀਆਂ ਨੋਟਾਂ ਦੇ ਸਾੜਨੇ ਪੈਂਦੇ ਨੇ ਫਿਰ ਨੂੰ ਇਹ ਇਹ ਉਹੀ ਨਹੀਂ ਗਾ ਮਸਲਾ ਇਹ ਫਿਰ ਕਿੱਥੋਂ ਨਿਕਲਦਾ ਇਹੋ ਜਿਹੇ ਇਹ ਪਹਿਲੂ ਸਵਾਲ ਪੈਦਾ ਕਰਦੇ ਨੇ ਸੋ ਇਸ ਲਈ ਇਹ ਸੰਵੇਦਨਤਾ ਵੀ ਹੋਣੀ ਤੇ ਕਾਨੂੰਨੀ ਤੌਰ ਤੇ ਤੁਹਾਡਾ ਦਰੁਸਤ ਹੋਣਾ ਵੀ ਬਹੁਤ ਜ਼ਰੂਰੀ ਹੈ ਔਰ ਬਾਅਦ ਚੋਂ ਅਦਾਲਤੀ ਫੈਸਲੇ ਆਧਾਰ ਬਣ ਜਾਂਦੇ ਹੋਰ ਕੇਸਾਂ 'ਚ ਉਹ ਦਿੱਤੇ ਜਾਂਦੇ ਜੀ ਕਿ ਉੱਥੇ ਫੈਸਲਾ ਇੱਦਾਂ ਆਇਆ
ਵੈਰੀ ਇੰਪੋਰਟੈਂਟ
ਬਹੁਤ ਵੱਡਾ ਸਵਾਲ
ਵੈਰੀ ਇੰਪੋਰਟੈਂਟ ਯਾ ਜੀ ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ
ਬਹੁਤ ਸ਼ੁਕਰੀਆ
ਥੈਂਕ ਯੂ